ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ 199 ਅੰਗ ਤੇ 117 ਸ਼ਬਦ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਗੌੜੀ ਰਾਗ ਦੇ ਵਿੱਚ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਪਾਵਨ ਬਚਨ, ਏਕ ਸਸਿਓ ਜਾ ਕਾ ਮਨ ਰਾਤਾ ਵਿਸਰੀ ਤਿਸੈ ਪਰਾਈ ਤਾਤਾ। ਮਹਾਰਾਜ ਜੀ ਫਰਮਾਉਂਦੇ ਨੇ ਜਿਸ ਇਨਸਾਨ ਦਾ ਮਨ ਕੇਵਲ ਇੱਕੋ ਇੱਕ ਵਾਹਿਗੁਰੂ ਦੇ ਸਿਮਰਨ ਨਾਲ ਜੁੜ ਗਿਆ ਹੈ, ਰੰਗਿਆ ਗਿਆ ਹੈ, ਪਰਮਾਤਮਾ ਦੇ ਸਿਮਰਨ ਵਿੱਚ ਜਿਹਦੀ ਬਿਰਤੀ ਜੁੜੀ ਹੈ, ਉਹਦੇ ਮਨ ਵਿੱਚੋਂ ਪਰਾਈ ਤਾਤਾ ਹੁੰਦੀ ਖੁਆਹਿਸ਼, ਕਹਿਣ ਤੋਂ ਭਾਵ ਕਿ ਦੂਜਿਆਂ ਨੂੰ ਦੁੱਖ ਦੇਣ ਦੀ ਇੱਛਾ ਭੁੱਲ ਗਈ ਹੈ। ਜਿਵੇਂ ਆਪਾਂ ਕਹਿੰਦੇ ਤੱਤਾ ਤੋਂ ਭਾਵ ਹੁੰਦਾ ਗਰਮ, ਤਾਤਾ ਹੁੰਦੀ ਹੈ ਸਾੜਾ। ਇੱਕ ਇੱਛਾ ਹੁੰਦੀ ਆਪਣੇ ਮਨ ਦੇ ਅੰਦਰ, ਮਨੁੱਖ ਦੇ ਮਨ ਵਿੱਚ, ਮੈਂ ਦੂਜਿਆਂ ਨੂੰ ਦੁੱਖ ਦੇਵਾਂ। ਕਈ ਦੂਜਿਆਂ ਦਾ ਦੁੱਖ ਦੇਖ ਕੇ ਦੁਖੀ ਹੋ ਜਾਂਦੇ ਨੇ, ਕਈ ਦੂਜਿਆਂ ਨੂੰ ਸੁੱਖ ਦੇਣਾ ਚਾਹੁੰਦੇ ਨੇ। ਕਈ ਮਨੁੱਖ ਬਹੁਤੀ ਗਿਣਤੀ, ਸਤਿਗੁਰੂ ਜੀ ਕਹਿੰਦੇ ਦੂਜਿਆਂ ਨੂੰ ਦੁੱਖ ਦੇਣ ਦੀ ਗੱਲ ਕਰਦੇ ਨੇ ਕਿ ਦੂਸਰੇ ਨੂੰ ਦੁੱਖ ਕਿਵੇਂ ਹੋ ਸਕਦਾ। ਪਰ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੇ ਪਰਮੇਸ਼ੁਰ ਦੇ ਸਿਮਰਨ ਵਿੱਚ ਆਪਣੀ ਬਿਰਤੀ ਜੋੜੀ ਹੈ, ਉਹਨਾਂ ਨੂੰ ਦੂਜੇ ਨੂੰ ਦੁੱਖ ਦੇਣ ਦੀ ਗੱਲ ਖਤਮ ਹੋ ਗਈ ਮਨ ਚੋਂ। ਬਹੁਤੀ ਜ਼ਿਆਦਾ ਉਹਨਾਂ ਦੀ ਤਮੰਨਾ ਹੁੰਦੀ ਪਰ ਉਪਕਾਰ ਦੀ, ਦੂਜੇ ਨੂੰ ਸੁੱਖ ਦੇਣ ਦੀ ਤਮੰਨਾ ਪ੍ਰਗਟ ਹੋ ਜਾਂਦੀ ਮਨ ਦੇ ਅੰਦਰ, ਕਿਉਂਕਿ ਉਹਨਾਂ ਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਉਹਨਾਂ ਦੀ ਬਿਰਤੀ ਨਾਮ ਦੇ ਵਿੱਚ ਜੁੜ ਗਈ ਇੰਨੀ ਜ਼ਿਆਦਾ, ਬਿਨ ਗੋਬਿੰਦ ਨਾ ਦੀਸੈ ਕੋਈ, ਕਰਨ ਕਰਾਵਨ ਕਰਤਾ ਸੋਈ ਰਹਾਉ। ਉਹਨਾਂ ਨੂੰ ਗੋਬਿੰਦ ਪਰਮੇਸ਼ੁਰ ਤੋਂ ਬਿਨਾਂ ਹੋਰ ਕੋਈ ਨਹੀਂ ਨਜ਼ਰ ਆਉਂਦਾ। ਕਹਿੰਦੇ ਸਾਰਿਆਂ ਵਿੱਚ ਪਰਮੇਸ਼ੁਰ ਆਪ ਹੀ ਬੈਠਾ ਹੈ, ਕਿਹਨੂੰ ਦੁੱਖ ਦੇਣਾ, ਕਿਹਨੂੰ ਕੁਛ ਕਹਿਣਾ ਹੈ ਅਸੀਂ। ਉਹ ਇਸ ਤਰ੍ਹਾਂ ਮਨ ਦੇ ਅੰਦਰ ਨਿਸ਼ਚਾ ਕਰ ਲੈਂਦੇ ਨੇ ਕਿ ਉਹ ਕਰਤਾ ਪੁਰਖ ਹੀ ਸਾਰੀਆਂ ਗੱਲਾਂ ਦੇ ਕਰਨੇ ਕਰਾਉਣ ਵਾਲਾ ਹੈ, ਮਨੁੱਖ ਦੇ ਵੱਸ ਵਿੱਚ ਕੁਛ ਵੀ ਨਹੀਂ ਹੈ। ਸਾਰਿਆਂ ਵਿੱਚ ਇੱਕ ਆਪ ਹੀ ਬੈਠਾ ਹੈ, ਪ੍ਰੇਰਣਾ ਦੇ ਕੇ ਸਾਰਿਆਂ ਤੋਂ ਆਪ ਹੀ ਕਰਵਾ ਰਿਹਾ ਜੋ ਕਰਵਾਉਂਦਾ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਰਹਾਉ ਤੋਂ ਭਾਵ ਵਿਸ਼ਰਾਮ ਟਿਕਾਓ ਹੈ। ਰਹਾਉ ਦਾ ਭਾਵ ਕਿ ਜਿਹੜੀਆਂ ਦੋ ਤੁਕਾਂ ਪੜ੍ਹੀਆਂ ਨੇ, ਇਹ ਸ਼ਬਦ ਦਾ ਮੁੱਖ ਪ੍ਰਯੋਜਨ ਹੈ। ਮਨ ਹੈ ਕਮਾਵੈ ਮੁੱਖ ਹਰ ਹਰ ਬੋਲੈ, ਸੋ ਜਨ ਇਹ ਤੋਤ ਕਤਹਿ ਨਾ ਡੋਲੈ। ਜੋ ਆਪਣੇ ਮਨ ਵਿੱਚ ਕਮਾਉਂਦਾ ਹੈ, ਧਾਰਨ ਕਰਦਾ ਹੈ, ਮੂੰਹੋਂ ਵੀ ਵਾਹਿਗੁਰੂ ਵਾਹਿਗੁਰੂ ਨਾਮ ਬੋਲਦਾ ਹੈ ਅਤੇ ਮਨ ਦੇ ਅੰਦਰ ਵੀ ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਕਰਦਾ ਹੈ, ਬਾਹਰੋਂ ਤਾਂ ਕਹਿਣਾ ਹੀ ਆ, ਅੰਦਰੋਂ ਵੀ ਕਹਿਣਾ ਵਾਹਿਗੁਰੂ, ਇਹਦੇ ਨਾਲ ਨਾਲ ਮੂਲ ਮੰਤਰ ਦਾ ਅਭਿਆਸ, ਗੁਰਮੰਤਰ ਦਾ ਅਭਿਆਸ, ਗੁਰਬਾਣੀ ਪੜ੍ਹਨ ਦਾ ਅਭਿਆਸ ਜਿੰਨਾ ਹੋ ਜੇ, ਉਹਦੇ ਨਾਲ ਫਿਰ ਹਿਰਦੇ ਦੇ ਅੰਦਰ ਨਾਮ ਦਾ ਵਾਸਾ ਹੁੰਦਾ ਜੀਵ ਦੇ। ਮੁੱਖ ਹਰ ਹਰ ਬੋਲੈ, ਮੂੰਹ ਦੇ ਵਿੱਚੋਂ ਵਾਹਿਗੁਰੂ ਕਹਿਣਾ ਤਾਂ ਸਾਰੇ ਕਹਿੰਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਮਨ ਹੈ ਕਮਾਵੈ। ਜੋ ਆਪਣੇ ਮਨ ਵਿੱਚ ਕਮਾਉਂਦਾ ਹੈ, ਉਹਨੂੰ ਧਾਰਨ ਕਰਦਾ ਹੈ। ਵੱਡੀ ਚੀਜ਼ ਇਹ ਹੈ ਕਿ ਮੂੰਹ ਨਾਲ ਬੋਲਣ ਨਾਲ ਮੁੱਖ ਪਵਿੱਤਰ ਹੁੰਦਾ ਹੈ, ਪਰ ਜਿੱਥੇ ਤੱਕ ਆਪਾਂ ਕਮਾਉਣਾ ਹੈ ਉਹ ਹਿਰਦੇ ਦੀ ਗੱਲ ਹੈ, ਮਨ ਦੇ ਅੰਦਰ ਦੀ ਗੱਲ ਹੈ। ਮਨ ਦੇ ਅੰਦਰੋਂ ਵਾਹਿਗੁਰੂ ਕਹਿਣਾ, ਮਨ ਤੋਂ ਵਾਹਿਗੁਰੂ ਕਹਾਉਣਾ, ਮਨ ਨੂੰ ਬੁਲਾਉਣਾ ਆਪਣੇ ਪਾਸ, ਗਏ ਹੋਏ ਮਨ ਨੂੰ ਲੈ ਕੇ ਆਉਣਾ, ਫਿਰ ਇਹਨੂੰ ਵਾਹਿਗੁਰੂ ਕਹਾਉਣਾ, ਉਹ ਵੱਡੀ ਚੀਜ਼ ਹੁੰਦੀ ਹੈ। ਜਾ ਕੈ ਹਰ ਧਨ ਸੋ ਸੱਚ ਸਾਹੋ, ਗੁਰਪੂਰੈ ਕਰ ਦੀਨੋ ਵਿਸਾਹੋ। ਜਿਹਦੇ ਕੋਲੇ ਨਾਮ ਰੂਪ ਧਨ ਹੈ ਉਹੀ ਸੱਚਾ ਸ਼ਾਹ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਦਾ ਵਾਸਾ ਹੈ, ਉਹਨਾਂ ਨੂੰ ਹੋਰ ਕੁਛ ਲੋੜ ਨਹੀਂ ਪੈਂਦੀ, ਕਿਉਂਕਿ ਨਾਮ ਕਰਕੇ ਸ੍ਰਿਸ਼ਟੀ ਹੈ। ਜਿਵੇਂ ਸੰਸਾਰੀ ਉਦਾਹਰਣ ਮਾੜੀ ਚੀਜ਼ ਦੇ ਲਈਏ ਚੰਗੀ ਰਹਿੰਦੀ ਹੈ, ਜਿਵੇਂ ਕਿਸੇ ਬੰਦੇ ਕੋਲੇ ਮੰਨ ਲਓ ਬਈ 1 ਰੁਪਈਆ ਹੈ, 2 ਹੈ, 3 ਹੈ, 4 ਹੈ, ਉਹ ਗਿਣਤੀ ਕਰ ਕਰ ਦੱਸਦਾ ਮੇਰੇ ਕੋਲ 20 ਨੇ 30 ਨੇ, ਇੱਕ ਕਹਿੰਦਾ ਮੇਰੇ ਕੋਲ 100 ਹੈ, ਉਹ 100 ਦੇ ਵਿੱਚ ਹੀ 1 ਆ ਗਿਆ, 100 ਦੇ ਵਿੱਚ ਹੀ 2 ਆ ਗਏ, 20, 50, 60, 70, 80, 90, ਕਿਉਂਕਿ ਉਹਦੇ ਕੋਲ 100 ਹੈ। ਸਿਰੇ ਦੀ ਕੋਈ ਚੀਜ਼ ਜਿਹਦੇ ਕੋਲ ਹੁੰਦੀ ਹੈ, ਉਹਨੂੰ ਮਾੜੀ ਮੋਟੀ ਚੀਜ਼ ਦੀ ਹੋਰ ਲੋੜ ਨਹੀਂ ਪੈਂਦੀ। ਇੱਕ ਜਿਨ੍ਹਾਂ ਦੇ ਕੋਲ ਨਾਮ ਹੈ, ਨਾਮ ਵਾਲਿਆਂ ਨੂੰ ਕੁਛ ਲੋੜ ਨਹੀਂ ਪੈਂਦੀ ਕਰਨ ਦੀ, ਨਾਮ ਦੇ ਨਾਲ ਆਪਣੇ ਆਪ ਹੀ ਬਾਕੀ ਸਭ ਚੀਜ਼ਾਂ ਦੇ ਕੋਲ ਆ ਜਾਂਦੀਆਂ ਨੇ, ਕਿਉਂਕਿ ਨਾਮ ਮਹਾਨ ਸ਼ਕਤੀ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਪੂਰਿਆਂ ਗੁਰਾਂ ਨੇ ਨਾ ਨਾਮ ਦੇ ਉੱਪਰ ਗੁਰਸਿੱਖਾਂ ਦਾ ਜਿਹੜਾ ਵਿਸਾਹ ਹੁੰਦਾ ਭਰੋਸਾ ਦ੍ਰਿੜ ਕਰਵਾ ਦਿੱਤਾ। ਨਾਮ ਦੇ ਉੱਤੇ ਸਾਡਾ ਭਰੋਸਾ ਵੱਧ ਗਿਆ ਹੈ ਕਿ ਨਾਮ ਇੱਕ ਬੜੀ ਵੱਡੀ ਤਾਕਤ ਹੈ, ਨਾਮ ਬੜੀ ਵੱਡੀ ਪਾਵਰ ਹੈ। ਜਦੋਂ ਨਾਮ ਦੇ ਉੱਪਰ ਸਾਡਾ ਯਕੀਨ ਬਣ ਗਿਆ, ਆਪਾਂ ਨੂੰ ਹੋਰ ਕੁਛ ਵੀ ਕਰਨ ਦੀ ਲੋੜ ਨਹੀਂ ਪੈਂਦੀ। ਜਦੋਂ ਇੱਕ ਵਾਰੀ ਲਾਹੌਰ ਵਿਖੇ ਗਏ ਸੀ, ਉੱਥੇ ਪਾਤਸ਼ਾਹ ਤੀਸਰੇ ਪਾਤਸ਼ਾਹ ਨੇ ਕਿਹਾ ਸੀ ਕਿ ਆਪਣੇ 'ਤੇ ਈਰਖਾਲੂ ਲੋਕਾਂ ਨੇ ਮੁਕੱਦਮਾ ਕਰ ਦਿੱਤਾ ਹੈ, ਗੁਰਬਾਣੀ ਦੀ ਕੀ ਲੋੜ ਸੀ, ਵੇਦਾਂ ਦੀ ਬਾਣੀ ਹੈ, ਬੌਲੀ ਸਾਹਿਬ ਦੀ ਕੀ ਲੋੜ ਸੀ ਜਦੋਂ ਕਿ 68 ਤੀਰਥ ਹੈ, ਇਸ ਤਰ੍ਹਾਂ ਦੀਆਂ ਗੱਲਾਂ ਲੈ ਕੇ ਉਹਨਾਂ ਨੇ ਮੁਕੱਦਮਾ ਕੀਤਾ ਸੀ। ਤੀਸਰੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਚੌਥੇ ਪਾਤਸ਼ਾਹ ਨੂੰ ਕਿ ਤੁਸੀਂ ਜਾ ਕੇ ਆਓ ਉੱਥੇ। ਚੌਥੇ ਪਾਤਸ਼ਾਹ ਕਹਿਣ ਲੱਗੇ, ਮਹਾਰਾਜ ਬੜੀ ਨਿਮਰਤਾ ਨਾਲ ਬੋਲਦੇ ਨੇ, ਮਹਾਰਾਜ ਜੀ ਮੈਨੂੰ ਤਾਂ ਕੁਛ ਵੀ ਨਹੀਂ ਆਉਂਦਾ ਹੈ, ਉੱਥੇ ਤਾਂ ਬੜੇ ਬੜੇ ਪੰਡਿਤ ਵਿਦਵਾਨ ਆਉਣੇ ਨੇ, ਵੇਦ ਸ਼ਾਸਤਰ ਸਿਮਰਤੀਆਂ ਦੇ ਪੜ੍ਹੇ ਹੋਏ, ਮੈਂ ਤਾਂ ਕੁਛ ਵੀ ਨਹੀਂ ਪੜ੍ਹਿਆ। ਮਹਾਰਾਜ ਤੀਜੇ ਪਾਤਸ਼ਾਹ ਨੇ ਵਚਨ ਕੀਤਾ ਸੀ ਕਿ ਤੁਸੀਂ ਮੂਲ ਮੰਤਰ ਦੇ 5 ਪਾਠ ਕਰਕੇ ਆਪਣੇ ਖੱਬੇ ਪਾਸੇ ਦੇਖ ਲਿਓ, ਤੁਹਾਡੇ ਖੱਬੇ ਪਾਸੇ ਵੇਦ ਸ਼ਾਸਤਰ ਸਿਮਰਤੀਆਂ ਹੱਥ ਜੋੜ ਕੇ ਖੜ੍ਹੇ ਹੋਣਗੇ, ਜੋ ਤੁਹਾਡਾ ਚਿੱਤ ਕਰਦੇ ਸੁਣਾ ਦਿਓ। ਫਿਰ ਉਹ ਮੁਕੱਦਮਾ ਮਹਾਰਾਜ ਸੱਚੇ ਪਾਤਸ਼ਾਹ ਜਿੱਤੇ ਆਏ ਸੀ। ਅਸਲ ਵਿੱਚ ਆਪਣੇ ਅੰਦਰ ਗਿਆਨ ਤਾਂ ਬਹੁਤ ਹੈ ਕਿਤਾਬੀ, ਪਰ ਜਿਹੜੀ ਚੀਜ਼ ਸਤਿਗੁਰੂ ਆਪਾਂ ਦੱਸ ਰਹੇ ਨੇ ਉਹ ਆਪਣੇ ਸਮਝ ਵਿੱਚ, ਜਾਂ ਕਹਿ ਲਓ ਵੀ ਆਪਣੀ ਗੱਲ ਉਹ ਪਕੜ ਨਹੀਂ ਕਰਦਾ ਮਨ ਆਪਣਾ। ਇਹੀ ਸ਼ਬਦ ਰਾਗੀਆਂ ਨੇ ਪੜ੍ਹਿਆ ਨਾ ਕਿ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਧਾਰੇ ਹੁੰਦਾ ਆਸਰੇ। ਦੇਖੋ, ਨਾਮ ਨੇ ਹੀ ਖੰਡ ਬ੍ਰਹਿਮੰਡ ਬਣਾਏ ਨੇ ਅਤੇ ਨਾਮ ਦੇ ਆਸਰੇ ਹੀ ਖੜ੍ਹੇ ਨੇ। ਨਾਮ ਦੇ ਆਸਰੇ ਹੀ ਸਾਰਾ ਕੁਛ ਹੈ, ਨਾਮ ਤੋਂ ਬਿਨਾਂ ਕੁਛ ਵੀ ਨਹੀਂ ਹੈ। ਆਪਣੇ ਹੁਣ ਅੰਦਰ ਇਸ ਵਕਤ ਨਾਮ ਹੈ ਅਤੇ ਨਾਮ ਕਰਕੇ ਹੀ ਆਪਾਂ ਸਾਰੇ ਬੈਠੇ ਹਾਂ। ਅਸਮਾਨ ਦੇ ਤਾਰੇ ਨਾਮ ਕਰਕੇ ਹੀ ਖੜ੍ਹਦੇ ਨੇ, ਅਸਮਾਨ ਵਿੱਚ ਜੋ ਕੁਝ ਹੈ ਨਾਮ ਕਰਕੇ ਹੈ, ਧਰਤੀ ਉੱਤੇ ਜੋ ਕੁਝ ਹੈ ਨਾਮ ਹੀ ਨਾਮ ਹੈ, ਵਿਣ ਨਾਵ ਹੈ ਨਾ ਹੀ ਕੋਈ ਥਾਂ। ਉਹ ਸਤਿਗੁਰੂ ਨਾਮ ਦਾ ਖੁਲਾਸਾ ਕਰਕੇ ਦੱਸਦੇ ਵੀ ਨਾਮ ਨੂੰ ਪੱਕਾ ਕਰ ਲਓ, ਨਾਮ ਨੂੰ ਪੱਕਾ ਕਰ ਲਓ, ਬਾਕੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਆਪਣੇ ਆਪ ਹੀ ਉੱਥੇ ਪਹੁੰਚ ਜਾਂਦੀਆਂ ਨੇ। ਪਰ ਇਹਦੇ ਉੱਤੇ ਸਮਝਾਉਂਦਿਆਂ ਕਈ ਸਾਲ ਲੰਘ ਜਾਂਦੇ ਨੇ, ਕਿਸੇ ਦੇ ਮਨ ਦੇ ਵਿੱਚ ਸਮਝ ਪੈਂਦੀ ਹੈ, ਕਿਸੇ ਦੇ ਨਹੀਂ ਪੈਂਦੀ। ਜੀਵਨ ਪੁਰਖ ਮਿਲਿਆ ਹਰ ਰਾਇਆ, ਕਹੋ ਨਾਨਕ ਪਰਮ ਪਦ ਪਾਇਆ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਉਹਨਾਂ ਨੂੰ ਜੀਵਨ ਪੁਰਖ ਜੋ ਹਰੀ ਰਾਜਾ ਪਰਮਾਤਮਾ ਉਹ ਮਿਲ ਪਿਆ ਹੈ ਨਾਮ ਜਪਣ ਵਾਲਿਆਂ ਨੂੰ। ਇਸ ਕਰਕੇ ਉਹਨਾਂ ਨੇ ਪਰਮ ਪਦ ਜਿਹੜਾ ਹੁੰਦਾ ਆਤਮ ਪਦਵੀ ਨੂੰ ਪ੍ਰਾਪਤ ਕਰ ਲਿਆ। ਆਪਣੇ ਜਿਹੜਾ ਅੰਦਰ ਪਰਮਾਤਮਾ ਦਾ ਸਰੂਪ ਹੈ ਉਹਨੂੰ ਆਤਮਾ ਕਹਿੰਦੇ ਆਪਾਂ। ਉਸ ਆਤਮਾ ਨੂੰ ਆਪਾਂ ਸਾਰਿਆਂ ਨੇ ਦੇਖਿਆ ਨਾਮ ਦੇ ਨਾਲ ਅਭਿਆਸ ਕਰਕੇ। ਸਤਿਗੁਰੂ ਆਪ ਵੀ ਕਹਿੰਦੇ ਨੇ ਕਿ ਕਰੋੜਾਂ ਵਿੱਚੋਂ ਹੀ ਇੱਕ ਬੰਦਾ ਇਸ ਪਾਸੇ ਨੂੰ ਚੱਲਦਾ ਹੁੰਦਾ, ਸਾਰੇ ਜਾਣੇ ਨਹੀਂ ਲੱਗ ਸਕਦੇ, ਸਾਰਿਆਂ ਦਾ ਮਨ ਉੱਧਰ ਨੂੰ ਜਾਂਦਾ ਨਹੀਂ ਹੈ। ਫਿਰ ਵੀ ਸਤਿਗੁਰੂ ਮਹਾਰਾਜ ਆਪ ਕਿਰਪਾ ਕਰਕੇ ਆਪਾਂ ਨੂੰ ਨਾਮ ਵਾਲੇ ਪਾਸੇ ਲਾਉਣ, ਤਾਂ ਸਾਡਾ ਮਨ ਉਸ ਪਾਸੇ ਨੂੰ ਜਾ ਸਕਦਾ। ਗੌੜੀ ਮਹੱਲਾ ਪੰਜਵਾਂ, ਨਾਮ ਭਗਤ ਕੈ ਪ੍ਰਾਣ ਆਧਾਰ, ਨਾਮੋ ਧਨ ਨਾਮੋ ਵਿਵਹਾਰ। ਪਰਮੇਸ਼ਰ ਦਾ ਨਾਮ ਹੀ ਭਗਤਾਂ ਦੇ ਪ੍ਰਾਣਾਂ ਦਾ ਆਸਰਾ ਹੁੰਦਾ ਹੈ। ਪ੍ਰਾਣਾਂ ਦਾ ਆਸਰਾ, ਆਪਾਂ ਜਿੰਨੇ ਜਾਣੇ ਬੈਠੇ ਹਾਂ ਸਵਾਸ ਲੈ ਰਹੇ ਹਾਂ ਇਸ ਵਕਤ, ਆਪਣੇ ਅੰਦਰ ਪ੍ਰਾਣ ਨੇ ਅਤੇ ਪ੍ਰਾਣਾਂ ਦਾ ਆਸਰਾ ਨਾਮ ਹੈ। ਨਾਮ ਦੇ ਆਸਰੇ ਆਪਣੇ ਅੰਦਰ ਪ੍ਰਾਣ ਆ ਜਾ ਰਹੇ ਨੇ। ਜਦੋਂ ਨਾਮ ਦਾ ਆਸਰਾ ਮੁੱਕ ਜਾਂਦਾ, ਪ੍ਰਾਣ ਖਤਮ ਹੋ ਜਾਂਦੇ ਨੇ। ਆਪਾਂ ਨੂੰ ਇਸ ਚੀਜ਼ ਬਾਰੇ ਸਮਝਣਾ ਚਾਹੀਦਾ ਕਿ ਜਿਹੜੇ ਮੇਰੇ ਸਵਾਸ ਨੇ ਆਉਂਦੇ ਜਾਂਦੇ ਨੇ, ਇਹ ਨਾਮ ਕਰਕੇ ਆਉਂਦੇ ਜਾਂਦੇ ਨੇ। ਜਦੋਂ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਨਾਮ ਕਰਕੇ ਸਵਾਸ ਨੇ, ਤਾਂ ਫਿਰ ਆਪਾਂ ਨਾਮ ਦੇ ਨਾਲ ਜੁੜਾਂਗੇ। ਮਹਾਰਾਜ ਫਰਮਾਉਂਦੇ ਨੇ ਕਿ ਵਾਹਿਗੁਰੂ ਦਾ ਨਾਮ ਹੀ ਭਗਤਾਂ ਦਾ ਧਨ ਹੈ। ਨਾਮੋ ਧਨ ਨਾਮੋ ਵਿਵਹਾਰ, ਅਤੇ ਨਾਮ ਦਾ ਹੀ ਭਗਤ ਵਿਹਾਰ ਕਰਦੇ ਨੇ, ਵਰਤ ਬਲੇਵਾ ਹੁੰਦਾ। ਇੱਕ ਦੂਜੇ ਨਾਲ ਆਪਾਂ ਕਾਰ ਵਿਹਾਰ ਕਰਦੇ ਹਾਂ, ਇੱਕ ਦੂਜੇ ਨੂੰ ਮਿਲਦੇ ਹਾਂ, ਕਿਸੇ ਦੇ ਰਿਸ਼ਤੇਦਾਰ ਦੇ ਘਰੇ ਜਾਂਦੇ ਹਾਂ, ਉਹਦੇ ਨਾਲ ਆਪਣਾ ਵਰਤ ਬਲੇਵਾ। ਉਹਨੇ ਉਹਨੂੰ ਕੱਪੜੇ ਦੇ ਤੇ, ਉਹਦੇ ਨਿਆਣਿਆਂ ਨੂੰ ਕੱਪੜੇ ਦੇ ਤੇ, ਉਹਨੂੰ ਨਿਆਣਿਆਂ ਨੂੰ ਪੈਸੇ ਦੇ ਤੇ, ਉਹਦੇ ਘਰੇ ਫਰੂਟ ਲੈ ਗਏ, ਉਹਦੇ ਘਰੇ ਮਠਿਆਈ ਲੈ ਗਏ, ਫਿਰ ਉਹ ਸਾਡੇ ਘਰੇ ਆਏ, ਫਿਰ ਉਹ ਸਾਨੂੰ ਸੂਟ ਦੇ ਗਏ, ਕੱਪੜੇ ਦੇ ਗਏ, ਫਿਰ ਅਸੀਂ ਚੁੰਚ ਗਿਆਨੀ ਬਣ ਕੇ ਉਹਨੂੰ ਦੇਖਦੇ ਹਾਂ ਤਾਂ ਆਪਾਂ ਵਧੀਆ ਸੂਟ ਦਿੱਤਾ ਸੀ, ਉਹ ਕਿੱਡਾ ਮਾੜਾ ਦੇ ਗਿਆ। ਇਹੀ ਆ ਨਾ ਵਰਤ ਵਿਹਾਰ ਆਪਣਾ ਦੁਨੀਆਂ ਅੰਦਰ, ਆਪਣਾ ਵਰਤ ਵਿਹਾਰ ਕੀ ਹੋਣ, ਬਸ ਇੱਕ ਦੂਜੇ ਨੂੰ ਦੇਣਾ ਲੈਣਾ, ਪਦਾਰਥ ਦੇਣੇ ਲੈਣੇ, ਪਦਾਰਥ ਖਰੀਦਣੇ, ਪੈਸਾ ਲਿਆਉਣਾ। ਮਹਾਰਾਜ ਕਹਿੰਦੇ ਸੰਸਾਰ ਦੇ ਲੋਕ ਇੱਥੇ ਕੁ ਤੱਕ ਹੀ ਆਪਣਾ ਵਿਹਾਰ ਰੱਖਦੇ ਨੇ, ਪਰ ਨਾਮ ਦੇ ਪਿਆਰੇ ਨਾਮ ਦਾ ਵਪਾਰ ਕਰਦੇ ਨੇ, ਉਹ ਨਾਮ ਜਪਦੇ ਨੇ, ਨਾਮ ਜਪਾਉਂਦੇ ਨੇ। ਅਸਲ ਵਿੱਚ ਸਭ ਤੋਂ ਵੱਡਾ ਵਪਾਰ ਆਪਾਂ ਹੁਣ ਕਰ ਰਹੇ ਹਾਂ ਬੈਠ ਕੇ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਆਂ ਹੋਂ ਲਾਹਾ ਖੱਟਿਓ ਦਿਹਾੜੀ। ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ, ਨਾਨਕ ਹਰ ਰਾਸ ਮੇਰੀ ਮਨ ਹੋਇਆ ਵਣਜਾਰਾ। ਨਾਮ ਵਡਾਈ ਜਨ ਸੋਭਾ ਪਾਏ, ਕਰ ਕਿਰਪਾ ਜਿਸ ਆਪ ਦਿਵਾਏ ਰਹਾਓ। ਨਾਮ ਦੀ ਵਡਿਆਈ ਕਰਕੇ ਹੀ ਜਿਹੜੇ ਭਗਤ ਜਨ ਨੇ ਉਹ ਸੋਭਾ ਪ੍ਰਾਪਤ ਕਰਦੇ ਨੇ, ਕਿਉਂਕਿ ਨਾਮ ਕਰਕੇ ਹੀ ਇਨਸਾਨ ਦੀ ਤਿੰਨਾਂ ਲੋਕਾਂ ਵਿੱਚ ਸੱਚੀ ਸੋਭਾ ਹੁੰਦੀ ਹੈ, ਨਾਮ ਜਪਣ ਵਿੱਚ ਬੜੀ ਕਿਰਪਾ ਹੁੰਦੀ ਹੈ। ਸਤਿਗੁਰੂ ਜੀ ਬਹੁਤ ਪਰਪੱਕਤਾ ਕਰਾ ਰਹੇ ਨੇ, ਦ੍ਰਿੜ ਕਰਾ ਰਹੇ ਨੇ ਨਾਮ। ਨਾਮ ਵਡਾਈ ਜਨ ਸੋਭਾ ਪਾਏ, ਕਰ ਕਿਰਪਾ ਜਿਸ ਆਪ ਦਿਵਾਏ ਰਹਾਓ। ਵਾਹਿਗੁਰੂ ਕਿਰਪਾ ਕਰਕੇ ਜਿਹਨੂੰ ਗੁਰਾਂ ਕੋਲੋਂ ਆਪ ਨਾਮ ਦਿਵਾਉਂਦਾ, ਵਾਹਿਗੁਰੂ ਕਿਰਪਾ ਕਰਕੇ ਜਿਹਨੂੰ ਗੁਰਾਂ ਤੋਂ ਆਪ ਨਾਮ ਦਿਵਾਉਂਦਾ ਹੈ, ਉਸੇ ਇਨਸਾਨ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ, ਉਸੇ ਇਨਸਾਨ ਨੂੰ ਨਾਮ ਮਿਲਦਾ। ਜਿਵੇਂ ਆਪਣੇ ਕੋਲ ਚੈੱਕ ਹੈ, ਕਿਸੇ ਨੇ ਆਪਾਂ ਲਿਖ ਕੇ ਦੇ ਦਿੱਤਾ, ਉਹਦੇ 'ਤੇ ਦਸਤਖਤ ਵੀ ਕਰ ਦਿੱਤੇ ਨੇ, ਪਰ ਉਹ ਕੈਸ਼ ਕਰਾਉਣਾ ਪੈਂਦਾ। ਇੱਕ ਹੁੰਦਾ ਚੈੱਕ, ਇੱਕ ਹੁੰਦਾ ਕੈਸ਼। ਇਹ ਸੰਸਾਰੀ ਪ੍ਰਮਾਣਾਂ ਨਾਲ ਆਪਾਂ ਥੋੜ੍ਹਾ ਸੌਖਾ ਸਮਝ ਜਾਂਦੇ ਹਾਂ। ਇੱਕ ਹੁੰਦਾ ਅੱਖਰੀ ਨਾਮ, ਅੱਖਰੀ ਸਾਲਾ, ਅੱਖਰਾਂ ਵਿੱਚ ਲਿਖ ਕੇ ਕਿਹਾ ਕਿ ਵਾਹਿਗੁਰੂ ਕਹੋ, ਵਾਹਿਗੁਰੂ ਕਹੋ। ਵਾਹਿਗੁਰੂ ਨੂੰ ਵੀ ਅੱਗੇ ਜਦੋਂ ਆਪਾਂ ਕੈਸ਼ ਦੇ ਰੂਪ 'ਚ ਲੈਣਾ, ਉਦੋਂ ਪ੍ਰਕਾਸ਼ ਰੂਪ ਵਿੱਚ ਆਉਂਦਾ। ਜਿਵੇਂ ਆਪਾਂ ਲਿਖੀ ਹੋਈ ਮਾਇਆ ਜਿਹੜੀ ਹੈ, ਇਹ $100 ਹੈ, $500 ਹੈ, ਕਾਗਜ਼ 'ਤੇ ਲਿਖਿਆ ਹੋਇਆ, ਪਰ ਜਦੋਂ ਆਪਾਂ ਉਹਨੂੰ ਲੈਂਦੇ ਹਾਂ ਤਾਂ ਉਹ ਆਪਣੇ ਹੱਥ ਵਿੱਚ ਆਉਂਦਾ। ਉਦੋਂ ਆਪਾਂ ਦੇਖਦੇ ਹਾਂ, ਅੱਖਾਂ ਖਿੜ ਜਾਂਦੀਆਂ ਬੰਦੇ ਦੀਆਂ, ਵੀ ਇੰਨੇ ਪੈਸੇ ਆ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਤੁਸੀਂ ਵਾਹਿਗੁਰੂ ਮੰਤਰ ਜਦੋਂ ਅਭਿਆਸ ਕਰਦੇ ਹੋ, ਕਰਦੇ ਹੋ, ਕਰਦੇ ਹੋ, ਕਰਦੇ ਹੋ, ਤਾਂ ਇੱਕ ਦਿਨ ਫਿਰ ਉਹ ਇੱਧਰ ਕੈਸ਼ ਕਹਿੰਦੇ ਨੇ, ਉੱਧਰ ਪ੍ਰਕਾਸ਼ ਕਹਿੰਦੇ ਨੇ। ਵਾਹਿਗੁਰੂ ਮੰਤਰ ਦਾ ਪ੍ਰਕਾਸ਼ ਹੋ ਜਾਂਦਾ। ਅਸਲ ਵਿੱਚ ਵਾਹਿਗੁਰੂ ਮੰਤਰ ਅਭਿਆਸ ਕਰਨ ਤੋਂ ਬਾਅਦ ਹੀ ਮਿਲਦਾ, ਜਿਹੜਾ ਪ੍ਰਕਾਸ਼ ਰੂਪ ਹੈ। ਸਤਿਗੁਰੂ ਕਹਿੰਦੇ ਇਹ ਕਰ ਕਿਰਪਾ ਜਿਹਨੂੰ ਆਪ ਦਿਵਾਉਂਦੇ ਸਤਿਗੁਰੂ ਅਕਾਲ ਪੁਰਖ ਤੋਂ, ਉਸ ਬੰਦੇ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਅਭਿਆਸ ਕਰਨਾ ਨਾਮ ਦਾ ਅਤੇ ਇਹਦੇ ਨਾਲ ਨਾਮ ਦੀ ਪ੍ਰਾਪਤੀ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਨਾਮ ਭਗਤ ਕੈ ਸੁਖ ਅਸਥਾਨ। ਭਗਤਾਂ ਦੇ ਸੁੱਖ ਦਾ ਜਿਹੜਾ ਅਸਥਾਨ ਹੈ, ਪਰਮੇਸ਼ਰ ਦਾ ਨਾਮ ਹੀ ਹੈ। ਜੇ ਆਪਾਂ ਕਹੀਏ ਕਿ ਹੋਰ ਕਿਤੇ ਸੁੱਖ ਮਿਲ ਜਾਣਾ, ਹੋਰ ਕਿਸੇ ਥਾਂ 'ਤੇ ਕਦੇ ਵੀ ਮਹਾਰਾਜ ਕਹਿੰਦੇ ਸੁੱਖ ਨਹੀਂ ਮਿਲਦਾ। ਸੰਗਤ ਵਿੱਚ ਸੁੱਖ ਹੈ ਅਤੇ ਨਾਮ ਦੇ ਵਿੱਚ ਸੁੱਖ ਹੈ। ਨਾਮ ਜਪਣ ਕਰਕੇ ਇਨਸਾਨ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਨਾਮ ਰਤ ਸੋ ਭਗਤ ਪ੍ਰਵਾਨ। ਜੋ ਨਾਮ ਦੇ ਵਿੱਚ ਰਤ ਪ੍ਰੇਮ ਕਰਦੇ ਨੇ, ਉਹੀ ਭਗਤ ਪ੍ਰਮਾਣਨੀਕ ਹੁੰਦੇ ਨੇ, ਜਿਹੜੇ ਨਾਮ ਦੇ ਵਿੱਚ ਪ੍ਰੇਮ ਕਰਦੇ ਨੇ। ਕਿਉਂਕਿ ਆਪਾਂ ਦੁਨੀਆਂ ਦੇ ਅੰਦਰ ਜਦੋਂ ਪਿੱਛੋਂ ਵੀ ਚੱਲ ਕੇ ਆਏ ਹਾਂ, ਘਰੋਂ ਵੀ ਆਏ ਹਾਂ, ਕੰਮਾਂ ਕਾਰਾਂ ਵਿੱਚ ਬਿਰਤੀ ਹੈ, ਪੈਸਿਆਂ ਵਿੱਚ ਬਿਰਤੀ ਹੈ, ਖਾਣ ਪੀਣ ਵਿੱਚ ਹੈ ਬਿਰਤੀ, ਇਹ ਵੀ ਹੈ ਕਿ ਆਪਾਂ ਫਿਰ ਗੁਰਦੁਆਰੇ ਹੋ ਕੇ ਉੱਥੇ ਕਥਾ ਸੁਣ ਕੇ ਪ੍ਰਸ਼ਾਦਾ ਛੱਕ ਕੇ ਫਿਰ ਆਪਾਂ ਫਲਾਣੇ ਥਾਂ ਵੀ ਜਾ ਕੇ ਆਵਾਂਗੇ ਬਾਅਦ 'ਚ। ਮਨ ਦੇਖੋ ਕਿੱਥੇ ਫਸਿਆ ਹੋਇਆ। ਬੜੀ ਮੁਸ਼ਕਲ ਨਾਲ ਕਿਤੇ ਆਪਾਂ ਨੇ ਇਹ ਚੀਜ਼ ਨੂੰ ਗ੍ਰਹਿਣ ਕਰਨਾ ਹੈ। ਮਨ ਦੇ ਅੰਦਰ ਕਈ ਤਰ੍ਹਾਂ ਦੀਆਂ ਚੀਜ਼ਾਂ ਵਸੀਆਂ ਹੋਈਆਂ ਕਿ ਅੱਜ ਸ਼ਾਮ ਤੱਕ ਉੱਥੇ ਵੀ ਜਾਣਾ, ਕਿਉਂ ਅੱਜ ਹੀ ਛੁੱਟੀ ਆ, ਫਿਰ ਛੁੱਟੀ ਨਹੀਂ ਮਿਲਣੀ, ਫਿਰ ਆਪਣੇ ਮਨ ਦੇ ਅੰਦਰ ਸਾਰਾ ਸਕੈਜੂਲ ਬਣਿਆ ਹੋਇਆ। ਪਰ ਸਤਿਗੁਰੂ ਕਹਿੰਦੇ ਨੇ ਜਿਹੜੇ ਨਾਮ ਰੰਗ ਵਿੱਚ ਰੰਗੇ ਹੋਏ ਭਗਤ ਜਨ ਨੇ, ਉਹ ਨਾਮ ਨਾਲ ਪ੍ਰੇਮ ਕਰਦੇ ਹੋਏ ਪ੍ਰਮਾਣਨੀਕ ਹੁੰਦੇ ਨੇ, ਉਹਨਾਂ 'ਤੇ ਕਿਰਪਾ ਹੁੰਦੀ ਆ। ਜਦੋਂ ਆਪਾਂ ਨਾਮ ਨੂੰ ਹਿਰਦੇ 'ਚ ਵਸਾਉਣਾ ਤਾਂ ਬਾਕੀ ਚੀਜ਼ਾਂ ਪਾਸੇ ਕਰਨੀਆਂ ਪੈਂਦੀਆਂ ਨੇ। ਆਸਾ ਦੀ ਵਾਰ 'ਚ ਮਹਾਰਾਜ ਫਰਮਾਉਂਦੇ ਨੇ, ਵਸਤੂ ਅੰਦਰ ਵਸਤ ਸਮਾਵੈ ਜੇ ਦੂਜੀ ਹੋਵੇ ਪਾਸ। ਪਾਸ ਦਾ ਅਰਥ ਹੁੰਦਾ ਪਾਸੇ, ਇੱਕ ਪਾਸੇ ਹੋ ਜੇ, ਵਸਤੂ ਅੰਦਰ ਵਸਤ ਸਮਾਵੈ ਜੇ ਦੂਜੀ ਹੋਵੇ ਪਾਸ। ਵਸਤੂ ਵਿੱਚ ਵਸਤੂ ਕਿਵੇਂ ਸਮਾਉਂਦੀ, ਜਿਵੇਂ ਆਪਾਂ ਇੱਕ ਭਾਂਡਾ, ਉਹ ਭਾਂਡੇ ਦੇ ਵਿੱਚ ਦੁੱਧ ਪਾਉਣਾ, ਪਰ ਦੇਖੀਏ ਕਿ ਪਹਿਲਾਂ ਭਾਂਡਾ ਤਾਂ ਪਾਣੀ ਨਾਲ ਭਰਿਆ ਹੋਇਆ, ਪਾਣੀ ਆਪਾਂ ਡੋਲ ਦਿੰਦੇ ਹਾਂ ਚ ਦੁੱਧ ਪਾ ਦਿੰਦੇ ਹਾਂ। ਦੇਖੀਏ ਵੀ ਆਪਾਂ ਨੇ ਇੱਕ ਭਾਂਡੇ 'ਚ ਚਾਹ ਬਣਾਉਣੀ ਆ, ਉਹ 'ਚ ਦਾਲ ਪਈ ਹੈ, ਦਾਲ ਆਪਾਂ ਦਹੀਂ ਪਿਆ ਇੱਕ ਪਾਸੇ ਕੱਢ ਕੇ ਸਾਫ਼ ਕਰਦੇ ਪਹਿਲਾਂ, ਫਿਰ ਉਦੋਂ ਬਾਅਦ ਉਹਦੇ ਵਿੱਚ ਦੁੱਧ ਪਾਉਂਦੇ ਹਾਂ। ਸਤਿਗੁਰੂ ਤਾਂਹੀਓ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਕੋ ਜਾਵੋ। ਹੁਣ ਜੇ ਨਾਮ ਨੂੰ ਹਿਰਦੇ 'ਚ ਵਸਾਉਣਾ, ਚਲੋ ਇਹ ਚੀਜ਼ ਠੀਕ ਆ ਵੀ ਆਪਾਂ ਨੇ ਸਵੇਰ ਦੇ ਕਈ ਕੰਮ ਕੀਤੇ ਨੇ, ਫਿਰ ਆਪਾਂ ਬੜੀ ਮੁਸ਼ਕਲ ਨਾਲ ਟਾਈਮ ਸਿਰ ਇੱਥੇ ਪਹੁੰਚੇ ਹਾਂ ਅਤੇ ਔਰ ਬਾਅਦ ਵਿੱਚ ਜਾਣਾ ਵੀ ਹੈ, ਤਾਂ ਹੁਣ ਆਪਾਂ ਇੱਥੇ ਕਰੀਏ ਕੀ? ਪਹਿਲਾਂ ਜਿਹੜੇ ਕੀਤੇ ਕੰਮ ਨੇ ਉਹ ਵੀ ਦਿਮਾਗ 'ਚ ਬੈਠੇ ਨੇ, ਅਤੇ ਜਾਣ ਜਿੱਥੇ ਜਾਣਾ ਉਹ ਵੀ ਮਨ 'ਚ ਘੁੰਮੀ ਜਾਂਦਾ ਹੁੰਦਾ, ਘੜੀ ਵੱਲ ਵੀ ਵਾਰ ਵਾਰ ਧਿਆਨ ਜਾਂਦਾ, ਫਿਰ ਉੱਥੇ ਨਾਮ ਨਹੀਂ ਵਸਣਾ। ਨਾਮ ਨਹੀਂ ਵਸਣਾ। ਚੱਲਦੇ ਹੋਏ ਦਰਿਆ ਦੇ ਵਿੱਚ ਇੰਜੀਨੀਅਰ ਪੁਲ ਬਣਾ ਦਿੰਦੇ ਨੇ, ਪਾਣੀ ਚੱਲ ਰਿਹਾ। ਪਹਿਲਾਂ ਸਿਸਟਮ ਹੁੰਦਾ ਸੀ ਪੁਲ ਬਣਾਉਣ ਦਾ, ਸਤਲੁਜ ਦੇ ਵਿੱਚ ਅਸੀਂ ਪੁਲ ਬਣਦੇ ਦੇਖੇ, ਬਹੁਤ ਵੱਡੇ ਵੱਡੇ ਟੀਨ ਦੇ ਬਣਾ ਕੇ ਗੋਲ ਗੋਲ ਜੇ, ਸੋ ਉਹਨਾਂ ਨੇ ਪਾਈਪ ਜੇ ਬਣਾ ਲਏ ਟੀਨ ਦੇ ਗੋਲ ਜਿਹਾ ਘੁਮਾ ਕੇ ਜੋੜ ਕੇ ਉਹਨੂੰ ਉਹਦੇ ਵਿੱਚ ਦੂਰ ਡੂੰਘੇ ਪਾਣੀ ਪੱਟ ਕੇ ਪਾਣੀ ਥਾਂ ਮੈਂ ਗੱਡ ਦੇਣਾ ਉਹਨੂੰ, ਫਿਰ ਉਹਦੇ ਵਿੱਚੋਂ ਮੋਟਰਾਂ ਨਾਲ ਪਾਣੀ ਕੱਢੀ ਜਾਣਾ, ਥਾਂ ਪੱਟੀ ਜਾਣਾ ਮਸ਼ੀਨਾਂ ਨਾਲ ਪਾਣੀ ਕੱਢੀ ਜਾਣਾ ਥੱਲੇ ਡੂੰਘਾਈ ਤੱਕ, ਫਿਰ ਉਹਦੇ ਵਿੱਚ ਬਜਰੀ ਕੁੱਟ ਕੇ ਰੋੜੀ ਕੁੱਟ ਕੇ ਫਿਰ ਉਹਦੇ ਵਿੱਚ ਸੋ ਇੱਕ ਬਣਿਆ ਹੁੰਦਾ ਲੋਹੇ ਦਾ ਸੰਚਾ ਜਿਹਾ, ਉਹ ਖੜਾ ਕਰਕੇ ਉਹਦੇ 'ਚ ਸਰੀਆ ਖੜਾ ਕਰਕੇ ਫਿਰ ਬਜਰੀ ਪਾ ਕੇ ਫਿਰ ਪਿੱਲਰ ਤਿਆਰ ਕਰਦੇ ਪਾਣੀ ਦੇ ਵਿੱਚ ਹੀ, ਪਾਣੀ ਵੀ ਚੱਲੀ ਜਾਂਦਾ। ਕੰਸਟਰਕਸ਼ਨ ਦਾ ਕੰਮ ਜਿਹੜਾ ਕਦੇ ਸੜਕ 'ਤੇ ਵੀ ਨਹੀਂ ਰੁਕਣ ਦਿੰਦੇ, ਉੱਥੇ ਵੀ ਉਹ ਲਾਲ ਜਿਹੇ ਖੰਭੇ ਜੇ ਖੜੇ ਕਰ ਦਿੰਦੇ ਨੇ, ਕੰਮ ਵੀ ਚੱਲੀ ਜਾਣਾ ਅਤੇ ਗੱਡੀਆਂ ਨੇ ਵੀ ਜਾਈ ਜਾਣਾ। ਇਸੇ ਤਰ੍ਹਾਂ ਜਿਹੜੀ ਸਿਸਟਮ ਹੁਣ ਆ ਗਏ ਪੁਲ ਬਣਾਉਣ ਦੇ, ਉਸ ਤੋਂ ਵੀ ਕਾਮਯਾਬ ਨੇ। ਚੱਲਦੇ ਪਾਣੀ ਦੇ ਵਿੱਚ ਹੀ ਆਪਣੇ ਆਪ ਹੀ ਦੇਖ ਲਓ ਕਿੰਨਾ ਸੀਮਿੰਟ ਐਸਾ ਵਧੀਆ ਆ ਗਿਆ। ਕਹਿਣ ਤੋਂ ਭਾਵ ਮੇਰਾ ਪ੍ਰਮਾਣ ਦੇਣ ਦਾ ਮਤਲਬ ਹੈ ਕਿ ਚੱਲਦੇ ਪਾਣੀ ਦੇ ਵਿੱਚ ਹੀ ਚਾਰੇ ਪਾਸਿਓਂ ਪਾਣੀ ਰੋਕ ਕੇ ਉਹਦੇ ਵਿਚਾਲੀ ਥਾਂ ਨੂੰ ਖਾਲੀ ਕਰਕੇ ਉਹਦੇ 'ਚ ਪਿੱਲਰ ਬਣਾ ਦਿੱਤਾ ਜਾਂਦਾ। ਤੁਸੀਂ ਵੀ ਪਿਛਲਾ ਜਿਹੜਾ ਸਵੇਰੇ ਕੁਛ ਕੀਤਾ ਭੁੱਲ ਜਾਓ, ਜਿੱਥੇ ਜਾਣਾ ਉਹ ਭੁੱਲ ਜਾਓ, ਜੋ ਹੁਣ ਮਿਲ ਰਿਹਾ ਉਹਨੂੰ ਗ੍ਰਹਿਣ ਕਰ ਲਓ। ਆਪਣੇ ਅੰਦਰ ਤੁਸੀਂ ਅੰਦਰ ਨੂੰ ਖਾਲੀ ਕਰੋ ਜਰਾ ਪਹਿਲਾਂ। ਜਦ ਤੁਸੀਂ ਅੰਦਰ ਨੂੰ ਖਾਲੀ ਕਰੋਗੇ ਬਿਲਕੁਲ ਭੁੱਲ ਜਾਓ ਕਿ ਕਿੱਥੇ ਜਾਣਾ ਅਤੇ ਕਿੱਥੋਂ ਆਇਆ। ਇਹਨੂੰ ਕਹਿੰਦੇ ਨੇ ਦੇਸ਼ ਕਾਲ ਵਸਤੂ ਦਾ ਭੁੱਲ ਜਾਣਾ। ਤਿੰਨ ਚੀਜ਼ਾਂ ਨੂੰ ਆਪਾਂ ਭੁੱਲਣਾ ਹੈ, ਕਿੱਥੇ ਬੈਠੇ ਹਾਂ, ਸਮਾਂ ਕੀ ਹੈ ਅਤੇ ਵਸਤੂ ਕੀ ਹੈ, ਕਾਹਦੇ 'ਤੇ ਬੈਠੇ ਹਾਂ। ਵੈਸੇ ਤਾਂ ਕਾਫ਼ੀ ਲੰਬਾ ਵਿਸਤਾਰ ਹੁੰਦਾ ਦੇਸ਼ ਕਾਲ ਵਸਤੂ ਦਾ, ਪਰ ਕਹਿਣ ਤੋਂ ਭਾਵ ਹੈ ਕਿ ਹੁਣ ਆਪਣੇ ਬੈਠੇ ਬੈਠੇ ਮਨ ਨੂੰ ਖਾਲੀ ਕਰ ਲਓ, ਅੰਦਰੋਂ ਕੋਈ ਗੱਲ ਨਾ ਮਨ 'ਚ ਰਹੇ। ਮਨ ਖਾਲੀ ਕਰਕੇ ਬਿਲਕੁਲ ਸਾਫ਼ ਕਰਕੇ ਇਹਦੇ 'ਚ ਫਿਰ ਕਥਾ ਪ੍ਰਵੇਸ਼ ਕਰ ਸਕਦੀ ਹੈ। ਸਾਫ਼ ਮਨ ਦੇ ਅੰਦਰ ਫਿਰ ਆਪਾਂ ਖਾਲੀ ਥਾਂ ਦੇ ਵਿੱਚ, ਜਿੱਥੇ ਹੁਣ ਮਨ ਦੇ ਅੰਦਰ ਕੁਛ ਨਹੀਂ ਹੈ, ਜਦੋਂ ਮਨ ਬਿਲਕੁਲ ਸਾਫ਼ ਹੈ ਤਾਂ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਹੁਣ ਇੰਨੇ ਨਾਲ ਹੀ ਉਹ ਨਾਮ ਮਨ 'ਚ ਵੱਸ ਜਾਂਦਾ, ਮਨ ਨੂੰ ਪਹਿਲਾਂ ਖਾਲੀ ਕਰਨਾ ਪੈਂਦਾ ਅੰਦਰੋਂ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਹਰ ਕਾ ਨਾਮ ਜਨ ਕਉ ਧਾਰੈ। ਹਰੀ ਦਾ ਨਾਮ ਜੋ ਹੈ ਉਸੇ ਨੇ ਰਾਜੇ ਜਨਕ ਨੂੰ ਸੰਸਾਰ ਤੋਂ ਤਾਰਨਾ ਕੀਤਾ ਹੈ। ਜਨਕ ਉਧਾਰਾ ਵੀ ਠੀਕ ਹੈ। ਹਰੀ ਦਾ ਨਾਮ ਮਹਾਤਮ ਦੇ ਕੇ ਰਾਜੇ ਜਨਕ ਨੇ ਨਰਕਾਂ 'ਚੋਂ ਪਾਪੀ ਜੀਵ ਤਾਰੇ ਸੀ। ਸਾਸ ਸਾਸ ਜਨ ਨਾਮ ਸੰਭਾਰੈ। ਰਾਜੇ ਜਨਕ ਨੇ ਹਰੀ ਨਾਮ ਦਾ ਉਪਦੇਸ਼ ਦੇ ਕੇ ਸੁਖਦੇਵ ਰਿਖੀ ਨੂੰ ਤਾਰਿਆ। ਇਹ ਗੱਲ ਨਿਸ਼ਚੇ ਕਰਕੇ ਭਗਤ ਜਨ ਸਵਾਸ ਪਰਮਾਤਮਾ ਦੇ ਨਾਮ ਨੂੰ ਸੰਭਾਲਦੇ ਨੇ, ਯਾਦ ਕਰਦੇ ਨੇ, ਸਿਮਰਦੇ ਨੇ। ਨਾਮ ਨੂੰ ਹਿਰਦੇ 'ਚ ਵਸਾਉਣਾ ਹੈ, ਇਹ ਕੋਸ਼ਿਸ਼ ਕਰਨੀ ਹੈ। ਨਾਮ ਨੂੰ ਹਿਰਦੇ 'ਚ ਵਸਾਉਣ ਵਾਸਤੇ ਆਪਾਂ ਨੂੰ ਸਮਝ ਵੀ ਲੈਣਾ ਪਹਿਲਾਂ ਕਿ, ਕਿਉਂਕਿ ਜਦੋਂ ਕੋਈ ਚੀਜ਼ ਆਉਂਦੀ ਹੈ ਆਪਣੇ ਸਾਹਮਣੇ ਦੁਨੀਆਂ ਦੇ ਅੰਦਰ ਨਵੀਂ ਤਾਂ ਆਪਾਂ ਡਾਊਟਫੁਲੀ ਜੇ ਹੁੰਦੇ ਹਾਂ ਕਿ ਪਤਾ ਨਹੀਂ ਗੱਲ ਠੀਕ ਹੈ ਕਿ ਗਲਤ ਹੈ। ਹੌਲੀ ਹੌਲੀ ਆਪਾਂ ਦੇਖਦੇ ਹਾਂ ਕਿ ਫਲਾਨਾ ਬੰਦਾ ਇਹਦਾ ਕਾਮਯਾਬ ਹੋ ਗਿਆ, ਫਲਾਨਾ ਵੀ ਕਾਮਯਾਬ ਹੋ ਗਿਆ, ਫਲਾਨਾ ਵੀ ਕਾਮਯਾਬ ਹੋ ਗਿਆ, ਵੀ ਇਹ ਗੱਲ ਤਾਂ ਸਹੀ ਹੋਈ ਹੈ। ਫਿਰ ਸਾਰੀ ਦੁਨੀਆ ਉਸ ਪਾਸੇ ਨੂੰ ਚੱਲਦੀ ਹੈ। ਮਹਾਰਾਜ ਕਹਿੰਦੇ ਤੁਸੀਂ ਦੇਖੋ ਕਿ ਇਸ ਨਾਮ ਦੇ ਨਾਲ ਅੱਜ ਤੱਕ ਕਿੰਨੀ ਦੁਨੀਆ ਦਾ ਉਧਾਰ ਹੋਇਆ, ਕਿੰਨੇ ਭਗਤਾਂ ਦਾ ਉਧਾਰ ਹੋਇਆ, ਅਤੇ ਕਿੰਨਿਆਂ ਦਾ ਨਾਮ ਗੁਰੂ ਸਾਹਿਬ ਦੇ ਵਿੱਚ ਆਇਆ, ਕਿੰਨਿਆਂ ਨੇ ਨਾਮ ਜਪਿਆ, ਉਹਨਾਂ ਦਾ ਕਿੰਨਾ ਭਲਾ ਹੋਇਆ। ਉਹਨਾਂ ਉੱਤੇ ਕਿੰਨੀ ਕਿਰਪਾ ਹੋਈ ਹੈ। ਇਸ ਤਰ੍ਹਾਂ ਜਦੋਂ ਆਪਾਂ ਦੇਖਦੇ ਹਾਂ ਕਿ ਹਾਂ ਇਹਦੇ ਨਾਲ ਨਾਮ ਨਾਲ ਲਾਭ ਹੁੰਦਾ ਹੈ, ਤਾਂ ਆਪਾਂ ਫਿਰ ਨਾਮ ਜਪਣ ਵਾਲੇ ਪਾਸੇ ਚੱਲਦੇ ਹਾਂ। ਨਾਮ ਜਪਣਾ ਪਹਿਲੀ ਗੱਲ ਤਾਂ ਇਹ ਇਸ ਚੀਜ਼ ਤੋਂ ਹਊਆ ਜਿਹਾ ਬਣਾ ਕੇ ਲੋਕ ਡਰੇ ਬਹੁਤ ਨੇ, ਨਾਮ ਜਪਣ ਤੋਂ ਹਰ ਕੋਈ ਡਰਦਾ। ਜਦੋਂ ਗੱਲ ਆ ਗਈ ਨਾਮ ਦੀ, ਉਦੋਂ ਸਾਰੇ ਜਾਣੇ ਭੱਜਣ ਦੀ ਕੋਸ਼ਿਸ਼ ਕਰਦੇ ਨੇ, ਜਦੋਂ ਗੱਲ ਆਈ ਬਾਣੀ ਪੜ੍ਹਨ ਦੀ ਉਦੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਚੀਜ਼ ਨੇ ਸਾਰਾ ਕੁਛ ਦੇਣਾ, ਜਿਵੇਂ ਕਿਸੇ ਦੇ ਘਰੇ ਅਖੰਡ ਪਾਠ ਸਾਹਿਬ ਪਿੰਡਾਂ 'ਚ ਹੁੰਦਾ, ਪਿੰਡ ਦੇ ਲੋਕ ਸਪੀਕਰ ਸੁਣਦੇ ਰਹੇ ਨੇ, ਜਦੋਂ ਗੁਣ ਗੋਬਿੰਦ ਗਾਇਓ ਨਹੀਂ ਸ਼ੁਰੂ ਹੋਇਆ ਉਦੋਂ ਜਾਣਾ ਹੈ। ਉਦੋਂ ਪਹਿਲਾਂ ਜਿੰਨਾ ਪਾਠ ਹੋਇਆ ਉਹ ਬਹਿ ਕੇ ਨਹੀਂ ਸੁਣਦੇ, ਨਾ ਆਪਣੇ ਘਰੇ ਸੁਣਨਾ ਨਾ ਉੱਥੇ ਸੁਣਨਾ। ਫਿਰ ਅਸੀਂ ਛੋਟੇ ਹੁੰਦਿਆਂ ਨੇ ਪੁੱਛਣਾ ਬਜ਼ੁਰਗਾਂ ਨੂੰ ਵੀ ਇਹ ਹੁਣ, ਕਹਿੰਦੇ ਲੈ ਹੁਣ ਨੌਵੇਂ ਮਹੱਲੇ ਦੇ ਚਲੋ ਸ਼ੁਰੂ ਹੋ ਗਏ, ਹੁਣ ਚੱਲੀਏ ਬਈ। ਅਸੀਂ ਕਿਹਾ ਵੀ ਇਹ ਨੌਵੇਂ ਮਹੱਲੇ ਸਲੋਕਾਂ ਵੇਲੇ ਕਿਉਂ ਜਾਂਦੇ ਨੇ? ਸਾਡੇ ਬਜ਼ੁਰਗ ਕਹਿੰਦੇ ਜਿਹੜੇ ਦਾਦੇ ਸੀਗੇ ਸਾਡੇ, ਇਹ ਐਂ ਹੁੰਦਾ ਭਾਈ ਜਦ ਨੌਵੇਂ ਮਹੱਲੇ ਸਲੋਕ ਸੁਣ ਲਿਆ ਸਾਰੇ ਪਾਠ ਦਾ ਫਲ ਆ ਜਾਂਦਾ। ਉਹ ਸਾਨੂੰ ਵੀ ਉਹੀ ਟ੍ਰੇਨਿੰਗ ਹੋ ਗਈ ਅੱਗੇ। ਕਹਿਣ ਤੋਂ ਭਾਵ ਜੇ ਉਹ ਗਲਤ ਚੱਲੇ ਤਾਂ ਉਹਨਾਂ ਸਾਨੂੰ ਵੀ ਗਲਤ ਚਲਾ ਦਿੱਤਾ ਵੀ ਤੁਸੀਂ ਵੀ ਪੁੱਤ ਪਾਠ ਨਾ ਸੁਣੋ, ਜਾ ਕੇ ਨੌਵੇਂ ਮਹੱਲੇ ਦੇ ਹੀ ਸਲੋਕ ਸੁਣਿਓ। ਮੈਂ ਕਿਹਾ ਜੇ ਨੌਵੇਂ ਮਹੱਲੇ ਦੇ ਸਲੋਕਾਂ ਦਾ ਇੰਨਾ ਫਲ ਹੈ, ਫਿਰ ਆਪਾਂ ਗੁਟਕਾ ਲੈ ਕੇ ਨੌਵੇਂ ਮਹੱਲੇ ਸਲੋਕ ਘਰ ਹੀ ਪੜ੍ਹ ਲੈਂਦੇ ਹਾਂ? ਜੇ ਇਕੱਲੇ ਨੌਵੇਂ ਮਹੱਲੇ ਦੇ ਸਲੋਕ ਪੜ੍ਹ ਕੇ ਫਲ ਹੋਣਾ ਸੀ ਤਾਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਐਡਾ ਸਰੂਪ ਕਾਹਨੂੰ ਲਿਖਣਾ ਸੀ, ਨੌਵੇਂ ਮਹੱਲੇ ਦੇ ਇਕੱਲੇ ਹੀ ਸਲੋਕ ਲਿਖ ਹੁੰਦੇ। ਸੋ ਇਸ ਕਰਕੇ ਸਾਰਿਆਂ ਨੂੰ ਹੁੰਦਾ ਕਿ ਨੌਵੇਂ ਮਹੱਲੇ ਸਲੋਕ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਲਾਹੇ ਕਹੋ ਤੂੰ ਢੀਲਾ ਢੀਲਾ ਤੋਟੇ ਕਹੋ ਬੇਗ ਧਾਇਆ। ਕਹਿੰਦੇ ਲਾਹੇ ਨੂੰ ਤਾਂ ਤੂੰ ਬਹੁਤ ਢਿੱਲਾ ਪੈ ਜਾਂਦਾ ਤੇ ਘਾਟੇ ਦੇ ਸੌਦੇ ਨੂੰ ਦੌੜ ਕੇ ਜਾਂਦਾ, ਸਸਤ ਵੱਖਰ ਤੂੰ ਕਿੰਨਾ ਨਾਹੀ ਪਾਪੀ ਵਾਧਾ ਰੇ ਨਾਇਆ। ਸਸਤਾ ਸੌਦਾ ਨਹੀਂ ਖਰੀਦਦਾ। ਆਮ ਤੌਰ ਤੇ ਇੱਕ ਚੀਜ਼ ਪ੍ਰਚਲਿਤ ਹੈ, ਦੁਕਾਨਦਾਰੀ ਹੈ, ਬਿਜ਼ਨਸ ਹੈ, ਉਹਦੇ ਵਿੱਚ ਇਹ ਕਿਹਾ ਜਾਂਦਾ ਲੋਕਾਂ ਨੂੰ ਚੀਜ਼ ਵੇਚਣ ਦੇ ਮਾਰੇ, ਇਹ ਚੀਜ਼ ਦੀ ਬੜੀ ਸ਼ੋਰਟੇਜ ਹੈ ਜੀ, ਜਲਦੀ ਲੈ ਲਓ, ਫਿਰ ਬੰਦਾ ਭੱਜ ਕੇ ਲੈਂਦਾ, ਫਲਾਨੀ ਚੀਜ਼ ਤਾਂ ਬੜੀ ਮਹਿੰਗੀ ਆ। ਜਿਹੜੇ ਫਿਰ ਅਮੀਰ ਬੰਦੇ ਹੁੰਦੇ ਕਹਿੰਦੇ ਹਾਂ ਮਹਿੰਗੀ ਚੀਜ਼ ਲਵਾਂਗੇ, ਗੱਲ ਕੁਛ ਨਹੀਂ, ਸਿਰਫ਼ ਇੱਕ ਉਹਨਾਂ ਵਪਾਰ ਕਰਨ ਵਾਲਿਆਂ ਦਾ ਟੈਕਟ ਹੁੰਦਾ ਚੀਜ਼ ਨੂੰ ਵੇਚਣ ਦਾ। ਜੇ ਉਹ ਕਹਿੰਦੇ ਇਹ ਤਾਂ ਵਾਧੂ ਪਈ ਹੈ ਜਦ ਮਰਜ਼ੀ ਲੈ ਦੋ, ਆਪਾਂ ਵੀ ਢਿੱਲੇ ਪੈ ਜਾਂਦੇ ਹਾਂ। ਮਹਾਰਾਜ ਨੇ ਸਾਨੂੰ ਸਾਰਿਆਂ ਤੋਂ ਸਸਤਾ ਸੌਦਾ ਤੇ ਹੈ ਬਹੁਤ ਮਹਿੰਗਾ ਤਰਸ ਕਰਕੇ ਸਾਨੂੰ ਗੁਰਬਾਣੀ ਦਿੱਤੀ, ਨਾਮ ਦਿੱਤਾ, ਅੰਮ੍ਰਿਤ ਦਿੱਤਾ, ਸਾਡੇ ਮਨਾਂ 'ਚ ਕੋਈ ਕਦਰ ਨਾ ਹੋਈ। ਅਸੀਂ ਗੁਰਬਾਣੀ ਦੀ ਕਦਰ ਨਹੀਂ ਕੀਤੀ, ਅਸੀਂ ਨਾਮ ਦੀ ਕਦਰ ਨਹੀਂ ਕੀਤੀ, ਅਸੀਂ ਅੰਮ੍ਰਿਤ ਦੀ ਕਦਰ ਨਹੀਂ ਕੀਤੀ, ਜਦੋਂ ਕਿ ਹੈ ਬਹੁਤ ਵੱਡੀ ਦਾਤ। ਜੇ ਇਸੇ ਦਾਤ ਉੱਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੀ ਬੜੀ ਕੀਮਤ ਹੈ, ਬੜੀ ਮਹਿੰਗੀ ਹੈ, ਫਿਰ ਲੋਕਾਂ ਨੇ ਬੜੀ ਇਹਦੀ ਕਦਰ ਪਾਉਣੀ ਸੀ ਕਿ ਬਹੁਤ ਮਹਿੰਗੀ ਚੀਜ਼, ਬੜੀ ਬਖਸ਼ਿਸ਼ ਹੈ। ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਇਹ ਸਮਝਾਉਂਦੇ ਨੇ ਕਿ ਸੰਸਾਰ ਦੇ ਜੀਵ ਪੈਸੇ ਨਾਲ ਚੀਜ਼ ਦਾ ਮੁੱਲ ਪਾਉਂਦੇ ਨੇ, ਜਦੋਂ ਕਿ ਅਮੁੱਲ ਗੁਣ, ਅਮੁੱਲ ਵਾਪਾਰ, ਅਮੁੱਲ ਵਾਪਾਰੀਏ, ਅਮੁੱਲ ਭੰਡਾਰ। ਜਿਵੇਂ ਕੋਈ ਕਾਰ ਬਹੁਤ ਸਸਤੀ, ਉਹਨੂੰ ਆਮ ਲੋਕ ਕਹਿਣਗੇ ਚਲੇ ਤਾਂ ਸਾਰਿਆਂ ਕੋਲ, ਜੇ ਮਹਿੰਗੀ ਕਾਰ ਲਈ ਹੋਵੇ ਤਾਂ ਫਿਰ ਉਹ ਮਹਿੰਗੀ ਕਾਰ ਜਿਹੜੀ ਹੁੰਦੀ ਆ ਉਹ ਮਹਿੰਗੀ ਕਾਰ ਨੂੰ ਸਾਰੇ ਨਹੀਂ ਖਰੀਦ ਸਕਦੇ। ਫਿਰ ਇੱਕ ਬੰਦਾ ਸ਼ਹਿਰ 'ਚ ਖਰੀਦਦਾ, ਜਦੋਂ ਇੰਡੀਆ 'ਚ ਪਹਿਲੀ ਵਾਰ ਮਰਸਰੀ ਕਾਰ ਦੇਖੀ, ਬੜੀ ਪੁਰਾਣੀ ਗੱਲ ਆ, ਲੋਕ ਖੜ ਕੇ ਦੇਖਦੇ ਹੁੰਦੇ ਸੀ ਕਿ ਉਹ ਫਲਾਨੇ ਕੋਲ ਕਾਰ ਮਰਸਰੀ, ਖੜ ਕੇ ਦੇਖਣੀ ਉਹ ਕਾਰ ਹੈ ਉਹਦੇ ਕੋਲ, ਕਿਉਂਕਿ ਕਾਰ ਦੀ ਕੀਮਤ ਜਿਹੜੀ ਆ ਨਾ, ਕਾਰ ਦੀ ਗੱਲ ਨਹੀਂ, ਗੱਲ ਤਾਂ ਉਹਦੀ ਕੀਮਤ ਦੀ ਵੀ ਇੰਨੀ ਮਹਿੰਗੀ ਚੀਜ਼ ਆ ਇਹ। ਜਿਹੜੀ ਚੀਜ਼ ਦੀ ਕੀਮਤ ਹੁੰਦੀ ਆ ਦੁਨੀਆਂ ਉਹਦੀ ਕਦਰ ਕਰਦੀ, ਜਿਹੜੀ ਚੀਜ਼ ਅਮੋਲਕ ਹੁੰਦੀ ਦੁਨੀਆਂ ਉਹਦੀ ਕਦਰ ਨਹੀਂ ਕਰਦੀ। ਇਹ ਜਿਹੜੀ ਆਪਾਂ ਨੂੰ ਅਮੋਲਕ ਦਾਤ ਮਿਲੀ ਆ ਬਾਣੀ ਦੀ, ਅਮੋਲਕ ਦਾਤ ਮਿਲੀ ਨਾਮ ਅੰਮ੍ਰਿਤ ਦੀ, ਖੰਡੇ ਬਾਟੇ ਦੇ ਅੰਮ੍ਰਿਤ ਦੀ, ਇਹਦੀ ਆਪਾਂ ਕਦਰ ਨਹੀਂ ਕਰਦੇ, ਤਾਂ ਆਪਾਂ ਨੂੰ ਇਹ ਗੱਲ ਸਿਆਣਪ ਨਾਲ ਸੋਚ ਲੈਣੀ ਚਾਹੀਦੀ ਆ ਕਿ ਇਸ ਬਾਣੀ ਦੇ ਉੱਤੇ ਇੰਨੀ ਕੁਰਬਾਨੀ ਹੋਈ ਵੀ ਆ, ਇੰਨੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਨਤ ਕੀਤੀ ਆ, ਸਾਨੂੰ ਬਹੁਤ ਬਖਸ਼ਿਸ਼ ਭਰੀਆਂ ਚੀਜ਼ਾਂ ਬਖਸ਼ਿਸ਼ ਕੀਤੀਆਂ ਨੇ, ਪਰ ਆਪਾਂ ਨੂੰ ਉਹ ਚੀਜ਼ ਦਾ ਗਿਆਨ ਹੀ ਨਹੀਂ ਹੋਇਆ, ਚਾਨਣ ਹੀ ਨਹੀਂ ਹੋਇਆ ਬਸ। ਇਸੇ ਕਰਕੇ ਆਪਾਂ ਸਾਰੇ ਜਾਣੇ ਇਕੱਠੇ ਹੁੰਦੇ ਹਾਂ ਸਤਸੰਗਤ ਦੇ ਵਿੱਚ, ਕਹੋ ਨਾਨਕ ਜਿਸ ਪੂਰਾ ਭਾਗ, ਨਾਮ ਸੰਗ ਤਾ ਕਾ ਮਨ ਲਾਗ। ਮਹਾਰਾਜ ਕਥਨ ਕਰਦੇ ਜਿਸ ਬੰਦੇ ਦੇ ਭਾਗ ਪੂਰਨ ਰੂਪ ਵਿੱਚ ਪੂਰੇ ਹੁੰਦੇ ਨੇ, ਭਾਗਾਂ ਵਾਲਾ ਹੁੰਦਾ। ਭਾਗ ਦਾ ਮਤਲਬ ਕੀ ਹੁੰਦਾ? ਮਾਲਵੇ ਦੀ ਪਿਓਰ ਪਿਛਲੀ ਬੋਲੀ ਹੁੰਦੀ ਸੀ, ਜਦ ਅਸੀਂ ਛੋਟੇ ਛੋਟੇ ਪੜ੍ਹਦੇ ਹੁੰਦੇ ਛੇਵੀਂ ਸੱਤਵੀਂ ਚ ਪੰਜਵੀਂ ਚ, ਉਹਨੇ ਕਹਿਣਾ ਭਾਗ ਦੇ ਸਵਾਲ ਕਰਨੇ, ਭਾਗ ਦਾ ਗਣਿਤ, ਮੈਥੇਮੈਟਿਕਸ, ਉਦੋਂ ਇਹਨੂੰ ਭਾਗ ਕਹਿੰਦੇ ਹੁੰਦੇ ਸੀ। ਭਾਗ ਦਾ ਮਤਲਬ ਕਿੰਨੇ ਨੰਬਰ ਆਏ ਨੇ ਤੇਰੇ, ਭਾਗ ਮਸਤਕ ਦੇ ਉੱਤੇ ਦੇਖਣਾ ਕਿ ਭਾਗ ਕਿੰਨੇ ਨੇ। ਜਿਸ ਬੰਦੇ ਨੇ ਇੱਕ ਕੰਮ ਚੰਗਾ ਕੀਤਾ ਜ਼ਿੰਦਗੀ 'ਚ, 99 ਕੰਮ ਮਾੜੇ ਕੀਤੇ ਨੇ, ਉਹਨੂੰ ਕਹਿੰਦੇ ਤਾਂ ਬੇਭਾਗਾ ਹੀ ਹੈ। 99 ਕੰਮ ਮਾੜੇ ਕੀਤੇ ਨੇ, ਇੱਕ ਕੰਮ ਹੀ ਚੰਗਾ ਕੀਤਾ। ਆਮ ਤੌਰ 'ਤੇ ਸੁਣਾਉਂਦੇ ਹੁੰਦੇ ਆ ਨਾ ਚੁਟਕਲਾ ਜਿਹਾ, ਕਹਿੰਦੇ ਧਰਮ ਰਾਜੇ ਕੋਲ ਕੋਈ ਗਿਆ, ਉਹਨੂੰ ਪਹਿਲਾਂ ਮਹਾਤਮਾ ਨੇ ਸਿਖਾਇਆ ਹੋਇਆ ਸੀ। ਧਰਮ ਰਾਜਾ ਕਹਿੰਦਾ ਵੀ ਤੂੰ ਤਾਂ ਇੱਕੋ ਹੀ ਕੰਮ ਜ਼ਿੰਦਗੀ ਚੰਗਾ ਕੀਤਾ, ਉਹਦੇ ਬਦਲੇ ਤੈਨੂੰ ਸਵਰਗ ਮਿਲਣਾ 2 ਘੜੀਆਂ, ਬਾਕੀ ਤਾਂ ਪਾਪ ਹੀ ਪਾਪ ਹੈ, ਨਰਕਾਂ 'ਚ ਹੀ ਰਹਿਣਾ ਪੈਣਾ ਤੈਨੂੰ। ਕਹਿੰਦੇ ਬਈ ਤਾਂ ਤੈਨੂੰ ਧਰਮ ਰਾਜਾ ਪੁੱਛੂ ਵੀ ਨਰਕਾਂ ਵਾਲਾ ਟਾਈਮ ਪਹਿਲਾਂ ਕੱਟਣਾ ਕਿ ਸਵਰਗਾਂ ਵਾਲਾ ਪਹਿਲਾਂ ਕੱਟਣਾ, ਤੂੰ ਕਹਿੰਦੀ ਮੈਂ ਤਾਂ ਸਵਰਗਾਂ ਨੂੰ ਪਹਿਲਾਂ ਜਾਣਾ। ਕਹਿੰਦੇ ਜਦੋਂ ਸਵਰਗਾਂ 'ਚ ਵੜ ਜਾਏਗਾ ਉੱਥੇ ਜਮਦੂਤ ਜਾ ਨਹੀਂ ਸਕਦੇ, ਤੂੰ ਮੁੜ ਕੇ ਬਾਹਰ ਹੀ ਨਾ ਆਈ, ਗਾਹਾਂ ਹੀ ਗਾਹਾਂ ਤੁਰਿਆ ਜਾਈ। ਜਿਹੜੇ ਆਮ ਪੇਂਡੂ ਲੋਕ ਜਾਂ ਹੋਰ ਲੋਕ ਵੀ ਨੇ, ਇਹੋ ਜਿਹੀ ਟੁੱਚਰ ਜੀ ਬਣਾ ਕੇ ਛੱਡਦੇ ਨੇ ਬਈ ਜਿਵੇਂ ਅਗਲੇ ਜਿਹੜੇ ਮੂਹਰੇ ਬੈਠੇ ਉਹ ਕਮਲੇ ਹੀ ਨੇ। ਜਿਵੇਂ ਇੰਡੀਆ ਤੋਂ ਕੋਈ ਇੱਥੇ ਆਉਂਦਾ ਨਾ, ਉਹਨੂੰ ਇਹ ਹੁੰਦਾ ਵੀ ਇੱਥੇ ਸਾਰਾ ਕੁਝ ਚੱਲ ਜਾਣਾ, ਇੱਥੇ ਤਾਂ ਕੰਪਿਊਟਰ ਦੇ ਵਿੱਚ ਐਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁੰਦਾ, ਸਾਰਾ ਕੁਝ ਸਾਹਮਣੇ ਆ ਜਾਂਦਾ ਰੈਕਟ। ਇਹ ਸਮਝਦੇ ਪਤਾ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਮੇਰਾ, ਇੱਥੇ ਤਾਂ ਕੁਛ ਵੀ ਨਹੀਂ ਹੈ। ਜਿਹੜਾ ਉੱਪਰ ਆ ਨਾ, ਉੱਪਰ ਇੰਨਾ ਜ਼ਿਆਦਾ ਕਲੀਅਰ ਆ ਕੰਮ, ਉਹ ਤਾਂ ਸਾਰਾ ਸਿਸਟਮ ਹੀ ਬਹੁਤ ਜ਼ਿਆਦਾ ਤੇਜ਼ ਆ ਉਹਨਾਂ ਦਾ, ਤਾਂ ਫਿਰ ਇੱਡੀ ਦੁਨੀਆ ਚਲਾਉਣ ਕਿਵੇਂ ਉਹ ਬਈ, ਜੇ ਉਹਨਾਂ ਦਾ ਸਿਸਟਮ ਇੰਨਾ ਤੇਜ਼ ਨਾ ਹੋਵੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਮਸਤਕ ਦੇ ਉੱਤੇ ਜਿਹੜੇ ਭਾਗ ਹੁੰਦੇ ਨੇ, ਇਹ ਭਾਗ ਬਣਾਉਣੇ ਪੈਂਦੇ ਨੇ। ਇਹ ਭਾਗ ਬਣਦੇ ਸੇਵਾ ਨਾਲ, ਇਹ ਭਾਗ ਬਣਦੇ ਸਿਮਰਨ ਕਰਨ ਦੇ ਨਾਲ, ਇਹ ਭਾਗ ਬਣਦੇ ਨੇ ਚੰਗੇ ਚੰਗੇ ਕੰਮ ਕਰਨ ਦੇ ਨਾਲ। ਜਦੋਂ ਸਾਡੇ ਮਸਤਕ ਦੇ ਉੱਤੇ ਚੰਗੇ ਭਾਗ ਹੋਣਗੇ, ਤਾਂਹੀਓ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਆਪਣੇ ਨੇੜੇ ਲਾਉਣਗੇ, ਫੇਰ ਹੀ ਆਪਾਂ ਉਰੇ ਤੱਕ ਆ ਸਕਦੇ ਹਾਂ। ਜਿਵੇਂ ਅੰਬੈਸੀ 'ਚ ਪੁਆਇੰਟ ਹੁੰਦੇ ਆ ਨਾ, ਵੀ ਇਹਦੇ ਪੁਆਇੰਟ ਇੰਨੇ, ਉਹ ਕਹਿੰਦੇ ਚਾਹੀਦੇ ਤਾਂ ਇੰਨੇ ਸੀਗੇ, ਤਾਂ ਹੈ ਹੀ ਕੁਛ ਨਹੀਂ। ਉਹ ਅੱਗੇ ਇਹ ਪੁਆਇੰਟ ਦਾ ਅਰਥ ਹੀ ਭਾਗ ਹੈ, ਇਹੀ ਭਾਗ ਇੱਧਰ ਵੀ ਕੰਮ ਕਰਦੇ ਨੇ। ਜਦੋਂ ਆਪਾਂ ਚੰਗੇ ਚੰਗੇ ਕੰਮ ਕਰਦੇ ਹਾਂ, ਇਨਸਾਨ ਚੰਗਾ ਹੈ, ਵਧੀਆ ਬੰਦਾ, ਸਤਿਗੁਰੂ ਦੇਖ ਲੈਣ ਵੀ ਇਹ ਚੰਗਾ, ਤਾਂ ਨਾਮ ਸੰਗ ਤਾਕਾ ਮਨ ਲਾਗ, ਉਹਦਾ ਮਨ ਵਾਹਿਗੁਰੂ ਨਾਮ ਵਿੱਚ ਤਾਂ ਜੁੜਦਾ ਜੇ ਉਹਦੇ ਭਾਗ ਚੰਗੇ ਨੇ। ਕਿਉਂਕਿ ਸਾਨੂੰ ਤਾਂ ਪਤਾ ਹੀ ਹੁੰਦਾ, ਆਮ ਬੰਦੇ ਕਈ ਨੇ, ਉਹਨਾਂ ਨੂੰ ਇਹ ਵੀ ਮੈਂ ਆਹ ਨਹੀਂ ਸੁਣਨਾ, ਮੈਂ ਗੁਰੂ ਘਰ ਜਾ ਕੇ ਕਥਾ ਨਹੀਂ ਸੁਣਨੀ, ਕੋਈ ਕਹਿੰਦਾ ਮੈਂ ਕੀਰਤਨ ਨਹੀਂ ਸੁਣਨਾ, ਕੋਈ ਕਹਿੰਦਾ ਆਹ ਨਹੀਂ ਸੁਣਨਾ, ਕੋਈ ਬੈਠ ਨਹੀਂ ਭੱਜ ਜਾਂਦਾ ਉੱਠ ਕੇ। ਅਸਲ ਵਿੱਚ ਉਹ ਆਪ ਨਹੀਂ ਭੱਜਦਾ, ਉਹਦਾ ਭਾਗ ਹੀ ਇੰਨਾ ਕੁ ਹੈ, ਕਰਮ ਜਿੰਨਾ ਲਿਖਿਆ ਹੁੰਦਾ ਉਹਦੇ ਹਿਸਾਬ ਨਾਲ ਹੀ ਆਪਾਂ ਸੰਗਤ 'ਚ ਬਹਿ ਸਕਦੇ ਹਾਂ। ਨਹੀਂ ਤਾਂ ਕੋਈ ਨਾ ਕੋਈ ਵਿਘਨ ਖੜਾ ਹੋ ਜਾਂਦਾ, ਅੜਿੱਕਾ ਪੈ ਜਾਂਦਾ, ਕੋਈ ਕੰਮ ਪੈ ਜਾਂਦਾ, ਕੋਈ ਫੋਨ ਹੀ ਆ ਗਿਆ, ਕੋਈ ਬੰਦਾ ਹੀ ਆ ਗਿਆ, ਕਈ ਵਾਰ ਘਰੋਂ ਤੁਰਨ ਲੱਗਿਆਂ ਕੋਈ ਆ ਜਾਂਦਾ ਜਿਹਨੂੰ ਆਪਾਂ ਛੱਡ ਨਹੀਂ ਸਕਦੇ, ਬਸ ਉਹ ਵਿਘਨ ਖੜਾ ਹੋ ਗਿਆ। ਕਿਉਂਕਿ ਕਰਮਾਂ ਵਿੱਚ ਅੱਜ ਦੀ ਸਤਸੰਗਤ ਨਹੀਂ ਹੈ ਸਾਡੇ, ਸਤਸੰਗਤ ਵਿੱਚ ਆਉਣ ਲੱਗਿਆਂ ਬੜੇ ਵਿਘਨ ਪੈ ਸਕਦੇ ਨੇ, ਨਾਮ ਜਪਣ ਲੱਗਿਆਂ ਵਿਘਨ ਪੈ ਸਕਦੇ ਨੇ। ਸਾਡਾ ਚੰਗਾ ਭਾਗ ਨਹੀਂ, ਭਾਗ ਬਣਾਓ, ਚੰਗੇ ਭਾਗ ਬਣਾਉਣੇ ਪੈਂਦੇ ਨੇ ਮਿਹਨਤ ਨਾਲ, ਸੰਗਤ ਦੀ ਸੇਵਾ ਕਰਕੇ ਚੰਗੇ ਭਾਗ ਬਣਦੇ ਨੇ। ਸਤਿਗੁਰਾਂ ਨੇ ਉਹਦੇ 'ਚ ਸਭ ਤੋਂ ਪਹਿਲਾਂ ਕੱਢਿਆ ਦਸਵੰਧ, ਦਸਵੰਧ ਦੇ ਭਾਗ, ਦਸਵੰਧ ਦੇਣ ਨਾਲ ਕਾਫੀ ਫਰਕ ਪੈਂਦਾ। ਫਿਰ 2.5 ਘੰਟੇ ਸਾਡੇ ਦਸਵੰਧ ਬਣਦਾ ਨਾਮ ਜਪਣ ਦਾ, 2.5 ਘੰਟੇ ਨਾਮ ਜਪਣਾ, ਉਹ ਵੀ ਸਾਡਾ ਭਾਗ ਬਣਾਉਂਦਾ। ਸੰਗਤ ਦੀ ਸੇਵਾ ਕਰਨੀ, ਬਾਣੀ ਪੜ੍ਹਨੀ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ, ਚੰਗਾ ਭਾਗ ਬਣਦਾ। ਭਾਗ ਬਣਦਿਆਂ ਬਣਦਿਆਂ ਕਈ ਵਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ, ਦਸਵੇਂ ਪਾਤਸ਼ਾਹ ਕਹਿੰਦੇ ਨੇ ਪੁੰਨਾਂ ਦੇ ਪ੍ਰਤਾਪ ਕਰਕੇ ਜਿਹੜਾ ਪੁੰਨ ਪ੍ਰਤਾਪਨ ਬਾਢ ਜੈਤ ਧੁਨ, ਜੈਕਾਰ ਦੀ ਧੁਨੀ ਜਿਹੜਾ ਪੁੰਨਾਂ ਨਾਲ ਵੱਧਦੀ ਇਨਸਾਨ ਦੀ,